ਦਸ ਗੁਰੂ ਸਾਹਿਬਾਨਾਂ ਦਾ ਜੀਵਨ ਬਿਓਰਾ ਪਿਛਲੇ ਪ੍ਰਸੰਗਾਂ ਵਿੱਚ ਮਹਾਕਵੀ ਜੀ ਨੇ ਵਰਣਨ ਕੀਤਾ ਹੈ। ਦੂਸਰੇ ਗੁਰਦੇਵ ਭਾਈ ਲਹਿਣਾ ਜੀ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਰਕੇ ਗੁਰੂ ਅੰਗਦ ਦੇਵ ਹੋਏ। ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਕਥਾ ਅੱਜ ਦੇ ਪ੍ਰਸੰਗ ਵਿੱਚ ਪ੍ਰਾਰੰਭ ਹੋ ਰਹੀ ਹੈ। ਗੁਰੂ ਚਰਨਾਂ ਵਿੱਚ ਖਡੂਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ 'ਤੇ ਆਪਣੀਆਂ ਸੁਰਤੀਆਂ ਬਿਰਤੀਆਂ ਹਾਜ਼ਰ ਕਰੀਏ ਔਰ ਹਾਜ਼ਰ ਹੋਣ ਵਾਸਤੇ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕੋ ਰੂਪ ਸੋ ਦਸਮ ਗੁਰ ਪਾਰ ਬ੍ਰਹਮਾਨੰਦ।
ਦਸਮ ਪਿਤਾ ਗੁਰੂ ਕਲਗੀਧਰ ਜੀ ਦਾ ਮੰਗਲ ਕਰ ਰਹੇ ਨੇ ਮਹਾਕਵੀ ਜੀ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਔਰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਜੀ ਦੋਵੇਂ ਇੱਕ ਰੂਪ ਹੀ ਨੇ। ਕਲਗੀਧਰ ਵਿੱਚ ਔਰ ਪਾਰ ਬ੍ਰਹਮ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ। ਜਦੋਂ ਮਹਾਰਾਜ ਜੀ ਕਹਿੰਦੇ ਆ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ, ਪਿਤਾ ਔਰ ਪੁੱਤ ਦੋਨਾਂ ਵਿੱਚ ਭੇਦ ਨਹੀਂ ਰਹਿ ਜਾਂਦਾ, ਪਿਤਾ ਦੇ ਤਨ ਤੋਂ ਹੀ ਉਤਪੰਨ ਹੋਏ। ਐਸੇ ਸਤਿਗੁਰੂ ਜੋ ਪਰਮ ਆਨੰਦ ਸਵਰੂਪ ਹਨ।
ਪਦ ਅਰਬਿੰਦ ਮੁਕੰਦ ਬਰ ਬੰਦੋ ਦ੍ਵੈ ਕਰ ਬੰਦ।
ਮੈਂ ਸਤਿਗੁਰੂ ਕਲਗੀਧਰ ਜੀ ਦੇ ਸੋਹਣੇ ਚਰਨ ਕਮਲਾਂ ਤੇ ਜੋ ਮੁਕਤੀ ਦੇ ਦਾਤੇ ਹਨ, ਜਿਨ੍ਹਾਂ ਚਰਨਾਂ ਚੋਂ ਮੋਕਸ਼ ਦੀ ਮੁਕਤੀ ਦਾ ਦਾਨ ਪ੍ਰਾਪਤ ਹੁੰਦਾ ਹੈ, ਕਲਗੀਆਂ ਵਾਲੇ ਪਾਤਸ਼ਾਹ ਦੇ ਐਸੇ ਸੁੰਦਰ ਚਰਨ ਕਮਲਾਂ ਦੇ ਉੱਤੇ ਮੈਂ ਸੀਸ ਧਰ ਕੇ ਨਮਸਕਾਰ ਕਰਕੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਕਥਾ ਪ੍ਰਾਰੰਭ ਕਰਦਾ ਹਾਂ।
ਸਵਈਆ ਸ਼੍ਰੀ ਗੁਰੂ ਨਾਨਕ ਪੂਰਨ ਤੇ।
ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਸ ਦਿਨ
ਗੁਰਤਾ ਗੁਰੇ ਅੰਗਦ ਨੇ ਜਬ ਪਾਈ।
ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਿਆਈ ਦੇ ਦਿੱਤੀ। ਜਦੋਂ ਅਖੀਰਲੀ ਪਰਖ ਹੋਈ, ਪਿੱਛੇ ਆਪ ਜੀ ਨੇ ਕਥਾ ਸੁਣੀ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਿਆਈ ਦਿੱਤੀ। ਸਤਿਗੁਰਾਂ ਕੋਲੋਂ ਗੁਰੂ ਅੰਗਦ ਸਾਹਿਬ ਨੇ ਜਦੋਂ ਗੁਰਿਆਈ ਪ੍ਰਾਪਤ ਕਰ ਲਈ,
ਧਿਆਨ ਰੇ ਦੇ ਗੁਰ ਮੂਰਤ ਕੋ।
ਹਰ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸੁੰਦਰ ਮੂਰਤ ਦਾ ਧਿਆਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਹਨ।
ਫਹਿਰਾਏ ਲੀਓ ਜਬ ਦੀਨ ਬੇਦਾਈ।
ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਗੁਰੂ ਅੰਗਦ ਸਾਹਿਬ ਨੂੰ ਕਿ ਤੁਸੀਂ ਹੁਣ ਖਡੂਰ ਸਾਹਿਬ ਚਲੇ ਜਾਓ, ਹੁਣ ਗੁਰੂ ਸਾਹਿਬ ਦਾ ਹੁਕਮ ਸੀ, ਗੁਰੂ ਅੰਗਦ ਸਾਹਿਬ ਮੋੜ ਨਹੀਂ ਸਨ ਸਕਦੇ। ਗੁਰੂ ਹੁਕਮ ਦੀ ਪਾਲਣਾ ਕਰਕੇ ਜਦੋਂ ਕਰਤਾਰਪੁਰ ਸਾਹਿਬ ਤੋਂ ਚੱਲੇ, ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸੋਹਣੀ ਮੂਰਤ ਦਾ ਧਿਆਨ ਗੁਰੂ ਅੰਗਦ ਸਾਹਿਬ ਨੇ ਧਾਰਨ ਕਰ ਲਿਆ।
ਬੀ ਬਸ ਹੋਇ ਬਿਛਰਿਓ ਗੁਰ ਤੇ।
ਮਨ ਨਹੀਂ ਸੀ ਕਰਦਾ ਕਰਤਾਰਪੁਰ ਸਾਹਿਬ ਤੋਂ ਜਾਣ ਨੂੰ, ਸਤਿਗੁਰਾਂ ਤੋਂ ਵਿਛੜਨ ਨੂੰ, ਪਰ ਬੇਬਸ ਹੋ ਕੇ ਗੁਰੂ ਅੰਗਦ ਸਾਹਿਬ ਜੀ ਗਏ।
ਅਸ਼ਟਾਂਗ ਕਰੀ ਮੁਕ ਕੋ ਰਾਜ ਲਾਈ।
ਗੁਰੂ ਸਾਹਿਬ ਕੋਲੋਂ ਜਾਣ ਤੋਂ ਪਹਿਲਾਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਅਸ਼ਟਾਂਗ ਵੰਦਨਾ ਕੀਤੀ। ਮਹਾਰਾਜ ਜੀ ਦੇ ਚਰਨਾਂ ਦੀ ਧੂੜੀ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਮਸਤਕ ਤੇ ਲਾਈ।
ਨੀਰ ਬੀ ਲੋਚਨ ਪੂਰ ਬੀ ਮੋਚਤ।
ਨੇਤਰਾਂ ਵਿੱਚੋਂ ਗੁਰੂ ਅੰਗਦ ਸਾਹਿਬ ਜੀ ਦੇ ਨੀਰ ਵਹਿ ਰਿਹਾ। ਖਾਲਸਾ ਜੀ, ਇਹ ਬਿਰਹਾ ਤੁਰ ਅਵਸਥਾ ਦਾ ਵਰਣਨ ਹੋ ਰਿਹਾ। जिस बिरहा नू महाराज जी ने गुरबाणी विच कहा ना बिरहा तू सुल्तान, ए ओ बिरहा है गुरु अंगद साहब दे हिरदे चुठी होई। जान तो पहला जदों चले ने ते नेत्र सजल हो गए ने, मन नहीं सी करदा जान नू, पर गुरु नानक साहब दा हुक्म किवें मोड़ दे, अपने साई दे हुक्म दी अदूली किवें कर दे। इस करके नेत्रां चो नीर बहाउंदिआं गुरु अंगद साहब जी वापस परते हन।
सोचित प्रेम महा उमगाई,
गुरु नानक साहब दा जदों ध्यान अपने हिरदे च बसाउंदे महाराज जी दे स्वरूप नूं सोचदे जां चितवदे तां नेत्र एकदम जल नाल भर आउंदे सन। उमग के हिरदा जिहड़ा सी उमकदा है।
जीव शरीर मनो बिछरियो,
कहिंदे मानो जिवें किसे शरीर तों जीवात्मा नहीं विछड़दी, इउं गुरु अंगद देव साहब गुरु नानक तों विछड़ के चले हन।
बिरहा कुल ते और व्याकुल पारे,
सतगुरां दे बिरहा विच सतगुरां दे विछोड़े दी तड़फ विच हिरदा बहुत ज्यादा भारी बेबल ते व्याकुल है।
बोल नाही बने गुर अगरज,
पर की करन सतगुरु गुरु नानक साहब दे सामने बोलना नहीं बन आउंदा। भाई लहणा जी, भाव गुरु अंगद देव साहब जी दा बोलना नहीं बन आउंदा, जान नू चित नहीं, पर गुरु बाबा जी दा हुक्म है ओ पाल रहे हन।
संकट तूषण ठान सहारे,
इस विछोड़े दे डाढे संकट नू चुप करके अपने हिरदे च गुरु अंगद साहब जी ने बर्दाश कर लिया है।
आयस मान बो धर्म तरियो,
क्योंकि गुरु अंगद साहब दा ए धर्म है अपने साहब दा हुक्म मनना, अपने साहब दे हुक्म दी पालना करनी, उस धर्म दी प्रतपालना गुरु अंगद साहब जी कर रहे ने।
तज नाहीं सके ने बाके उचारे,
छड के जा नहीं सकदे, पर सतगुरां नूं ए भी नहीं कहंदे मैं नहीं जाना, जान नू चित भी नहीं करदा, पर गुरु नानक साहब नू ए भी नहीं आखदे के महाराज मैं नहीं जाना।
होए बेदा तत्काल चले,
बेदा हो के महाराज जी दे पासों तत्काल चल पए।
निज ग्राम खंडूर के पंथ पधारे,
खंडूर साहब दे रस्ते पै गए, सतगुरु सच्चे पातशाह गुरु नानक साहब नू ध्यौंदिआं चल पए।
आवत है चित मैं चित वंत,
मन विच सतगुरु गुरु नानक साहब दा ध्यान चित वधिआ, महाराज जी दी सोहनी सलोनी सुंदर मूर्त दा ध्यान चित वधिआ आ रहे ने।
श्री गुर रूप सुभाओ कृपाला,
सतगुरां दा स्वरूप चित वधे ने, फिर महाराज गुरु नानक साहब दे सुभाओ नू चेते करदे ने, महाराज जी दे परम कृपालू दयालु सुभाओ ते उना दे बचना नू सिमरदे ने।
दीन पै दयाल पछानत काल को,
कैसे ने गुरु नानक साहब दीना ते दया करन वाले दयालु हन, और अपने सेवकां दी काली हुई कालना नू पछाण दे हन।
सेवक के बस प्रेम विशाला,
और सतगुरु जी अपने सेवकां दे वसीकार हुंदे है, महाराज सच्चे पातशाह सेवकां अंदर प्रेम वेखदे ने, और अपने सेवकां दे प्रेम दी भावना वेख के उहनां दे वसीकार हो जांदे हन।
चाहत है प्रस्थान बैकुंठ को,
हुण सतगुरु जदों गुरु नानक साहब ने सचखंड जाण दी तैयारी कीती सी,
मोहे बढ़ाई दैकीन निराला,
गुरु अंगद साहब जी विचारदे ने कि हुण सतगुरां ने सचखंड जाण दे तैयारे कीते ने, ते मैनू वडियाई दे के मैनू अपने तो वखरा कर दिता, मैनू वडियाई दे के गुरगद्दी दी मैनू अपने तो जुदा कर दिता, निराला कर दिता है।
संकट वियोग को मोह बदियो,
कहिंदे इह वियोग दा विछोड़े दा संकट है जो गुरु अंगद साहब जी दे हिरदे च बहुत ज्यादा वधिया है।
बस नाई चले तिन के बचे नाला,
सोचदे ने की करा, सतगुरु गुरु नानक साहब सच्चे पातशाह दा बचन होया, उस बचन नू मनना मेरा धर्म है, कर्तव्य है, मेरा वस नहीं चलदा। मैं किवें कहिंदा उहनां नू कि तुहाडा वचन मैं नहीं मनना।
श्री गुरु अंगद बीचे खडूर के
तां सोचदिआं विचारदिआं चलदिआं महाराज जी खडूर साहब आ गए।
आए परवेश पाए निज थाई,
पातशाह अपने निज स्थान ते खडूर साहब आण विराजे हन।
मौन तरे नह कौन मिले,
महाराज जी बिलकुल ही मौन हो गए, किसे नाल गल नहीं करदे, ना सतगुरु जी किसे नू मिलदे हन।
विच पौन बारे पिख माई पेराई,
जदों पातशाह नू पता लगा कि सतगुरु गुरु नानक साहब सचखंड चले गए, ज्योति ज्योत समा गए, तां मन विच इतना ज्यादा वैराग आया गुरु अंगद साहब जी दे कि महाराज सच्चे पातशाह जी दी भूआ माता भराई इत्थे रहिंदी सी खडूर साहब। सतगुरु जी अपने आसन तो चल के माता भराई दे घर आ गए।
बूजत श्री गुरु नानक की सुध,
जदों माता भराई ने गुरु अंगद साहब दे दर्शन कीते, वेख के माई भराई बोली, कहन लगी महाराज सतगुरु गुरु नानक साहब जी दे कोलों आए हो, उना बारे दसो।
कौन से थान तजे सुखदाई,
सतगुरु गुरु नानक साहब जी नू केड़े स्थान ते छड़ के आए हो, इस वेले गुरु नानक पातशाह जी महाराज जी किथे ने, किथे दर्शन दे रहे ने।
क्यों तुम कोठरी आन थीरे,
तुसी इस कोठे दे विच, क्योंकि माता भराई दे घर एक कोठा सी महाराज, ओहदे च प्रवेश कर गए सन। माता कहिंदी आ माई भराई, महाराज जी तुसी आ के इदां बड़े वैरागी जे हो के इस कोठे विच क्यों गुप्त हो के प्रवेश हुंदे हो।
मन पंग आहे मुख ना बिकसाई,
तुहाडा मन उदास प्रतीत हुंदा है, तुहाडे चेहरे दे उत्ते भी वैराग दी झलक नजर आ रही है।
तूषण ठान पनियो कुछ नाइन,
गुरु अंगद साहब जी बिलकुल चुप बैठे रहे। माता भराई दे ना सारे सवालां दा कोई जवाब सतगुरां ने पहलो नहीं दिता।
आनन दीर्ग स्वास भरियो,
महाराज जी दा सुंदर चेहरा है। माता भराई दे बचन सुन के गुरुदेव ने एक लम्मा साह लिया है।
लोचन नीर बिमोचित सोचित,
जिवें माई सवाल करदी है, सुन के महाराज गुरु अंगद साहब दे नेत्रां चो नीर वहण लग पिया है, अखां विचों नीर वग रहा है, जल वग रहा है।
लोचित है चित मेल करे ओ,
महाराज जी लोचदे ने मेरा साहब दे नाल किवें मेल होवे, मैं किवें सतगुरु गुरु नानक साहब जी दे सोहने स्वरूप विच जाके मिल जावा।
ऐस दशा पिक जानी री दे तिन,
जदों नेत्र भर ले ना गुरु अंगद साहब दे नेत्रां चो नीर वहण लगा, ते माई भराई ने वेख के अंदाजा ला लिया।
श्री गुरु ना इस लोक थेरे हो,
के जापदा सतगुरु गुरु नानक साहब जी सचखंड चले गए ने, महाराज गुरु नानक पातशाह ज्योति ज्योत समा गए ने।
आपने ताम बैकुंठ गए,
वो अपने निज ताम बैकुंठ नू चले गए हन।
इन ब्योग पायो दुख दी ही तरेओ,
और ए उना दे वियोग विच भारी बिरहा तुर अवस्था दी वेदन दी पीड़ा नू अपने हिरदे विच बर्दाश्त करके इत्थे बैठे हन।
फिर पिराई ने बूजन की नस,
आई पिराई फिर बोली, सतगुरु गुरु अंगद साहब जी नू पुछदी है,
श्री गुर को पर लोक पायो,
कहन लगी हे गुरु अंगद साहब किते सतगुरु गुरु नानक साहब सचखंड ता नहीं चले गए। मन च अंदाजा ता ला लिया माई भराई ने, फिर पुछदी है हे गुरु अंगद पातशाह कि गुरु नानक साहब सचे पातशाह किते सच खंड ता नहीं जा बिराजे।
यो सुन कै गुर अंगद ने तब।
भाई भराई ने दोबारा ए सवाल कीता ते सुन के धन गुरु अंगद देव साहब जी।
ताही के संग बखान कयो।
भाई भराई नू सतगुरु सचे पातशाह जी बोले ते कहन लगे,
मोहे कछु नह पावत है।
कहन लगे माई मैनू कुछ सोभदा नहीं पाउंदा नहीं है। पातशाह कहिंदे खालसा जी गुरु अंगद साहब ते गुरु नानक साहब दोवे एक मेके ने भेद कोई नहीं, पर सतगुरु जी वह वरतारा दस रहे ने भी जदों सिख अपने साहब तो विछड़दा ना गुरु तो ता उस वेले उहदी की दशा हुंदी है बिरहा तुर विच, वह अवस्था इत्थे सतगुरां ने प्रगट करके विखाई है। महाराज जी कहिंदे आ माई भराई मैनू कुछ पाउंदा नहीं।
दिख बे सुन बेचित खेद थियो।
ना मेरा कुछ देखण नू चित करदा है ना कुछ सुनन नू चित करदा है।
अंतर होए एकांत निरंतर।
मैं इस कोठे दे अंतर एकांत विच निरंतर बैठना है।
बैठे हो चाहो ए मेरो ही हो।
मेरा मन पाउंदा है कि मैं इत्थे इस कमरे विच इस कोठे दे विच एकांत विच बैठा रवां ते मैनू कोई ना बुलावे, ना मैं किसे नू वेखां, ना मैं किसे दी कोई बात सुना, और एकांत विच ही निरंतर एक रस बैठा रहा।
जो बिस फूट पकियो दुख देत है।
भाई भराई जिवें कोई फोड़ा नहीं हुंदा शरीर दे उत्ते ते ओ फोड़ा एकदम फुट जाए, फोड़ा होवे विच रेशा पीक भरी होवे ते एकदम फुट जावे ते पीड़ा हुंदी है।
चोट लागे पुन वै अधिकाई।
उस फोड़े दे उत्ते किते चोट लग जाए ते बहुत ज्यादा भयानक वेदन ते पीड़ा उठदी है।
त्यों बेवहार भी लोकन बोलन।
इसे तरह माता लोकां नाल गल्लां करनियां, उहनां नाल बोलना, उहनां दे गल्लां सुननियां मैनू यो प्रतीत हुंदियां जिवें फोड़े दे उत्ते कोई सट मारदा होवे, चोट मारदा होवे। मैं नहीं चाहुंदा किसे नाल दुनिया दा व्यवहार करना, किसे नाल बोलना जां किसे नाल सुनना।
श्रोन सुने मुझ होई बेकुलाई।
जदों तुसी भी माता बोलदे पए हो गल्लां करदे हो ए तुहाडियां बातां सुन के भी मेरा हिरदा विस्फोट दे उस पीड़ा दे नाल बेबल हो रहा है।
कोठड़ी को दार सोचिन देहो।
हे माई मेरे ते उपकार कर, मैं इस कोठड़ी दे वेचा, तू कोठड़ी दा दरवाजा बाहरों चिण के बंद कर दे। दरवाजा नहीं चिणी दे इनू, इनू बिलकुल ही बंद कर दे भी पता ही ना लगे भी इत्थे कोई दरवाजा है।
कहो किस पास ना कैसे बताई।
कोई आवे कोई पुछे किसे नू दसी ना मेरे बारे के मैं इत्थे बैठा हां। महाराज गुरु अंगद साहब कहिंदे कोई आवे तैं नहीं दसना किसे नू मेरे बारे।
मोपार यो उपकार करो।
ए भाई मेरे ते उपकार कर दे।
बिच बैठ रहो जिम होई ना लखाई।
मैं इस कोठे विच बैठा रवां ते किसे नू ना पता लगे, एदा इस दरवाजे नू बाहरों चिण के बंद कर दे।
बूजन कीन पेराई ने।
जदों गुरु अंगद साहब जी ए बचन कहे सुन के माता पिराई फिर पुछदी ते बोली,
फिर एकांत रहो तो होए इस थाई।
कहन लगी महाराज जी तुसी रज रज एकांत विच इत्थे बैठो, इत्थे जे एकांत विच बैठण नू चित है ते आप जी अपनी इच्छा मुताबक इत्थे बैठो।
क्यों दार को चिन वावत हो।
दरवाजा कानू चढ़वाउंदे हो भी दरवाजा तां बंद कर देनी आ, दरवाजे दे तख्ते भेड़ देनी आ बाहरों, इनू चिणन की की लोड़ है भी चिण के बंद ही कर दिया। एकांत विच बैठना तुसी अंदर बैठ जाओ।
ए बात बने ने संकट पाई।
कहिंदी ए बात किवें बनेगी कि मैं ता बड़ी संकट होवांगी भी अंदर तुसी होवोगे, जल पानी भोजन आदिक किसी प्रकार की सेवा टहल मेरे को किवें होवेगी। तुसी कहिंदे हो दरवाजा ही चिण के बंद कर दे, इहदे नाल तां बड़ा वड्डा संकट होवेगा मैनू।
श्रोण सोने तिस ते कीए तूषण।
जदों माई भराई ने यह जवाब दिता अगों ते गुरु अंगद साहब जी ने सुनिया,
फिर नाई कुछ बानी आलाई।
पातशाह ने नहीं अगों फिर कोई सवाल जवाब किया भी माई तू दरवाजा चिण जां ना चिण। महाराज जी बिलकुल ही चुप करके कोई जवाब सतगुरु गुरु अंगद साहब ने नहीं दिता।
बैठ राए जोग लोचन मूंद।
महाराज जी अंदर जाके बैठ गए और अपने दोवे नेत्र बंद कर ले।
मनो शिव मूरत ध्यान लगाई।
कल्याणकारी अकाल पुरख परमेश्वर दे स्वरूप विच ध्यान ला के उसे रूप विच स्थित हो गए।
श्री गुर को रुख जान ताबे।
हुण माई ने वेख्या भी ना तां कोई जवाब ही नहीं दिता। सतगुरां दा रुख वेख लिया माई ने के गुरु अंगद साहब जी की चाहुंदे हन।
दर को चिन्ह कीनो है बंद पेराई।
माता पेराई ने गुरु आग्या दी पालना करके बाहरों दरवाजा चिण के, कच्चा जा दरवाजा सी, कच्चे जेड़े मिट्टी दे पेले आदक रख के बाहरों दरवाजा चिण के लिप दिता।
फिर करियो एक सार पले।
एक सार जिवें कंध हुंदी आ कंध दे नाल ही मिला दिता।
बो पंख लगाए कै दीन लिपाई।
बाहरों चिकड़ दे नाल मिट्टी ते गारे दे नाल लिप दिता।
कोई ना जान सके दार को।
कहिंदे किसे नूं नहीं पता लगा भी इत्थे कोई दरवाजा है। दरवाजे का नहीं पता लगता। इस तरीके नाल माई भराई ने दरवाजा चिण के बंद कर दिता।
इस पांत की यो जिम श्री गुर पाई।
जिवें गुरु अंगद साहब जी नूं पौंदा सी माई भराई ने उसे तरह ही सेवा कीती।
बीत गए इस रीत छी मास।
खालसा जी उस कोठे विच ही बैठे आ। धन गुरु अंगद देव साहब जी समाधि स्थित होके बैठे ने। 6 महीनों का समा बीत गया समाधि च बैठे। 6 मास, मास कहिंदे आ महीने नूं। 6 महीनों का समा बीत गया।
आलोप पाए ने काहूं लखाई।
पातशाह बिलकुल ही आलोप हो गए, गुप्त हो गए। ना नगर निवासियां नूं पता लगा, ना बार सिखा नू पता लगदा है।
बुढ़े आद जे गुर के सिख।
बाबा बुढ़ा साहब जी आदक जेड़े गुरु पातशाह जी दे पुरातन सिख हन।
होत पाए इकट्ठे समुदाय।
सारी सिख संगत इकट्ठी होई बाबा बुढ़ा जी दे पास आई।
श्री गुर मूरत डीठ ना आवत।
हुण संगत भी बड़ी बैराग विच ते बेबल सी। गुरु नानक साहब ता सचखंड चले गए पर हुण उहनां दी जगह ते गुरु अंगद साहब ने, उहनां दे भी दर्शन नहीं हो रहे, उहनां दी भी मूर्त दे दीदार नहीं हो रहे।
सो पट कंत हृदय मोर जाए।
संगत भी भटकदी फिरदी बेबल होई, चेहरे संगत दे मुरझाए होए ने सतगुरां दे दर्शनां तो बिना।
कीन विचार पालो सब हूं मिल।
सारिआं ने मिल के बाबा बुढ़ा साहब जी दे समेत विचार कीती।
आप गुरु बहु बार बताए।
कहिंदे आप सतगुरु गुरु नानक साहब जी ने बहुत वेरी संगत नूं हुक्म करके कहा सी।
मेरो स्वरूप पीखो तन अंगद।
मेरा स्वरूप गुरु अंगद देव साहब नूं जानना, मेरे विच और गुरु अंगद साहब विच भेद नहीं है।
भेद नहीं एक मेक बनाए।
असी एक मेक ही हो गए हां। ए मेरा ही स्वरूप, इन्हां दे शरीर नूं मेरा रूप करके जानना, वेखना, दर्शन करने।
मोको सेवन चाहत जो।
जेड़े माई भाई मेरी सेवा करना चाहुंदे हन।
गुर अंगद सेवो प्रेम करो।
जाके गुरु अंगद साहब दी सेवा करो प्रेम सहित, गुरु अंगद साहब दी सेवा मेरी सेवा होवेगी।
बुड्ढे कायो निज थान स्थाप्यो है।
जदों संगत ने बचन कहे बाबा बुड्ढा साहब जी भी कोलों बोले कहंदे जी हां इहदे च कोई दो राय नहीं। धन गुरु नानक साहब जी ने गुरु अंगद साहब नू अपने स्थान ते गुरु थापिया है।
ताहे शरीर में आप बारे
नानक साहब गुरु अंगद देव साहब दे शरीर च प्रवेश हो गए ने। उना दी जोत गुरु अंगद साहब दे विच विद्वान हो गई है।
खोजो कौन स्थान आहे
कहंदे जी खोजिए भाल करिए के सतगुरु जी इस वेले किस स्थान ते हन।
सुन कै सिख केतक ग्राम फिरे
कहंदे कई नगरां विच सिख लभदे भाल दे महाराज गुरु अंगद देव साहब जी दे दर्शना दी कांखा रख के।
प्रेम ते चौंप बादी हित हेरन
सब दे अंदर प्रेम ते चा बनिया होया के किसे तरीके गुरु अंगद साहब जी दे दर्शन दिदारे होण।
प्रेरन की न प्रमोद तारे
और सब एक दूजे नू प्रेर दे ते मन च प्रमोद ते आनंद वसाउंदे भी सतगुरां दे दर्शन होण।
दोहरा मिलकर सबन बिचारेओ ग्राम खडूर मजार।
संगत ने बाबा बुड्ढा साहब जी नू आख्या बाबा जी क्यों अंतरा लैंदे हो संगत दा, तुहानू ता गुरु नानक साहब ने बचन कहे ने भी मैं तेरियां अखां तोल लेना होसा ते फिर तुसी वेखो किथे ने। बाबा बुड्ढा साहब जी और सारी संगत ने विचार कीती, पता लगा बाबा बुड्ढा साहब जी दे मुख तों कि इस वेले गुरु अंगद देव साहब जी जापदा माता पिराई जी दे घर होणगे। माता पिराई जी कोलो जाके पुछना चाहिदा है।
निकट पिराई होएंगे अपर न सुनिए सारे।
बाबा बुड्ढा साहब जी कहंदे सतगुरु गुरु अंगद साहब जी माता पिराई जी कोल होणगे, आपा माता पिराई कोल चलिए उना नू चल के पुछिए, जापदा नहीं भी उथों किते होर सज्जे खब्बे मिलनगे सतगुरु। बाबा बुड्ढा साहब जी कहंदे आपां माता पिराई कोल चल के पुछदे हां।
सवैया बुड्ढे ते आदिक जे समुंदा ए
ब्रह्म ज्ञानी बाबा बुड्ढा साहब ते होर जिन्ने महाराज गुरु नानक साहब दे सेवक सिख हन।
गए सब सिख खडूर मजारी
ए सब इकट्ठे हो के श्री खडूर साहब चल के आए हन।
माई पिराई के पास मिले
चल के सिद्धे माता पिराई जी दे घर पहुंचे ने, आके माता पिराई नू मिले हन।
सगरे कार जोर नमो पग तारी
माई पिराई जी दा अदब सत्कार करदिया सब सिखा ने नमस्कार कीती।
पूजन कीन कहां गोरे अंगद
पुछया माता जी माई पिराई नू के सतगुरु गुरु अंगद देव साहब जी महाराज जी किथे ने तुसी जान दे हो।
हिरन के हित चाह हमारी
आसी सारे महाराज जी दे दर्शन करन आए हां। सारी सिख संगत दे मन विच गुरु अंगद साहब जी दे दर्शना दी कांखा है।
वैसा फल्यो सब को एते आवन
साडा सारिया दा आवना सफला हो जे माई पिराई, सानू दस गुरु अंगद देव साहब जी महाराज जी किथे हन।
पावन पावन लेह निहारी
सतगुरु जी दे पवित्र चरणा दे असी दर्शन कर लईए तां जो साडा इथे आउणा सफल हो जावे।
श्रोण सुने सब के बचना
जदों माई पराई ने सब दे बचन सब दी बेनती सुनी
ने बाक कयो तिन संग पेराई
हुण माई पराई गुरु साहब दी आग्या विच बज्जी होई किवें आखे भी सतगुरु जी इस कोठे च ने। जदों सतगुरां ने हुक्म कीता सी माई साडे बारे दसी ना किसे नू असी इत्थे आ, हुण माता जी किवें कहिंदे माई पराई किवें कहिंदी ए। गुरु साहब दी आग्या दी पालना करने वाली ਬਿਲਕੁਲ ਚੁੱਪ ਹੈ ਨਹੀਂ ਬੋਲੇ।
ਮੌਨ ਕਰੇ ਮੁਖ ਬੈਠ ਰਹੀ,
ਬਿਲਕੁਲ ਮੌਨ ਹੋ ਕੇ ਚੁੱਪ ਹੋ ਕੇ ਮਾਈ ਭਰਾਈ ਜੀ ਬੈਠੇ ਰਹੇ।
ਵਿੱਚ ਪੌਣ ਤੀਰੇ ਸਿੱਖ ਜੇ ਸਮੁੰਦਾਈ,
ਤੇ ਸਿੱਖ ਸਾਰੇ ਉੱਥੇ ਬੈਠੇ ਹੋਏ, ਉੱਥੇ ਨਾਲ ਹੀ ਉਹ ਕੋਠਾ ਸੀ ਜਿਹਦੇ ਚੰਦਰ ਗੁਰੂ ਅੰਗਦ ਸਾਹਿਬ ਜੀ ਬਿਰਾਜਮਾਨ ਹਨ।
ਜਾਨ ਗਾਏ ਮਨ ਮਾਹੀ ਤਬੇ,
ਜਦੋਂ ਮਾਈ ਭਰਾਈ ਕੁਝ ਨੀ ਨਾ ਬੋਲੀ ਤੇ ਸਿੱਖਾਂ ਨੇ ਆਪ ਹੀ ਅੰਦਾਜ਼ਾ ਲਾ ਲਿਆ ਵੀ ਸਤਿਗੁਰੂ ਜੀ ਇੱਥੇ ਹੀ ਹਨ, ਆਪ ਹੀ ਉਹਨਾਂ ਦੇ ਅੰਦਰ ਅੰਦਾਜ਼ਾ ਲੱਗ ਗਿਆ।
ਗੁਰ ਅੰਗਦ ਜੀ ਕਿਤੇ ਹੈ ਇਸ ਥਾਈ,
ਗੁਰੂ ਅੰਗਦ ਸਾਹਿਬ ਜੀ ਕਿਤੇ ਇਸੇ ਜਗ੍ਹਾ ਤੇ ਨੇ, ਮਾਈ ਭਰਾਈ ਦੇ ਘਰ ਵਿੱਚ ਹੀ ਕਿਤੇ ਹਨ।
ਫਿਰ ਕਰੀ ਬਿਨਤੀ ਕਰ ਜੋਰ ਕੇ,
ਸਿੱਖਾਂ ਨੇ ਹੱਥ ਜੋੜੇ ਤੇ ਦੁਬਾਰਾ ਫਿਰ ਮਾਈ ਭਰਾਈ ਨੂੰ ਕਹਿਣ ਲੱਗੇ,
ਮਾਈ ਜੀ ਸ਼੍ਰੀ ਗੁਰ ਦੇਹੋ ਬਤਾਈ,
ਮਾਈ ਜੀ ਸੰਗਤ ਬੜੀ ਵਿਹਬਲ ਹੈ, ਤੁਸੀਂ ਦੱਸ ਦਿਓ ਸਤਿਗੁਰੂ ਜੀ ਕਿੱਥੇ ਹਨ।
ਬੈਨ ਕਾਇਓ ਨੈ ਪੈ ਕਰ ਕੈ,
ਹੁਣ ਸਤਿਗੁਰਾਂ ਦੇ ਭੈ ਵਿੱਚ ਸਹਿਮ ਦੇ ਵਿੱਚ ਡਰੀ ਹੋਈ ਹੈ ਮਾਈ ਭਰਾਈ, ਕੋਈ ਜਵਾਬ ਨਹੀਂ ਦਿੱਤਾ, ਦੁਬਾਰਾ ਫਿਰ ਚੁੱਪ ਰਹੀ।
ਸਭ ਹੋ ਮਿਲ ਬਾਤ ਵਿਚਾਰਨ ਠਾਨੀ,
ਸਾਰੇ ਸਿੱਖਾਂ ਨੇ ਮਿਲ ਕੇ ਫਿਰ ਵਿਚਾਰ ਕੀਤੀ,
ਸ਼੍ਰੀ ਗੁਰ ਅੰਗਦ ਕੀ ਬਰ ਜੀ,
ਤੇ ਕੇ ਗੁਰੂ ਮਾਈ ਭਰਾਈ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਮਾਤਾ ਨੂੰ ਵਰਜਿਆ, ਮਾਈ ਨੂੰ ਵਰਜਿਆ ਹੋਇਆ ਵੀ ਆਪਣੇ ਬਾਰੇ ਨਾ ਦੱਸਣ ਨੂੰ ਕਿਹਾ ਹੋਣਾ।
ਮਰਜੀ ਬਿਨ ਕਿਉਂ ਸੋ ਬਤਾਏ ਨਿਸ਼ਾਨੀ,
ਸਤਿਗੁਰਾਂ ਦੀ ਮਰਜ਼ੀ ਬਿਨਾਂ ਹੁਣ ਮਾਈ ਕਿਵੇਂ ਸਤਿਗੁਰਾਂ ਦੀ ਨਿਸ਼ਾਨੀ ਦੱਸੇ ਵੀ ਕਿੱਥੇ ਨੇ।
ਬੁੱਢੇ ਨਿਹਾਰਨ ਕੀਨ ਇਤੈ ਉਤ,
ਬਾਬਾ ਬੁੱਢਾ ਸਾਹਿਬ ਜੀ ਨੇ ਸੱਜੇ ਖੱਬੇ ਨਿਗਾਹ ਮਾਰੀ, ਇਧਰ ਉਧਰ ਬਾਬਾ ਬੁੱਢਾ ਸਾਹਿਬ ਜੀ ਵੇਖਣ ਲੱਗੇ,
ਕੋਠੜੀ ਦੇਖ ਚਾਹੋਂ ਦੇਸ਼ ਜਾਨੀ,
ਵੇਖਿਆ ਚਾਰੇ ਪਾਸੇ ਉਹ ਜਿਹੜਾ ਕੋਠਾ ਸੀ ਨਾ, ਉਹਦੇ ਚਾਰੇ ਪਾਸੇ ਬਾਬਾ ਜੀ ਫਿਰੇ, ਬਾਬਾ ਬੁੱਢਾ ਸਾਹਿਬ ਜੀ ਚਾਰੇ ਪਾਸੇ ਫਿਰ ਕੇ ਜਦੋਂ ਕੋਠੇ ਨੂੰ ਵੇਖਿਆ ਵੀ ਕੋਈ ਦਰਵਾਜ਼ਾ ਨਹੀਂ ਦਿਸਦਾ, ਦਰਵਾਜ਼ਾ ਚਿਣਿਆ ਹੋਇਆ,
ਬੰਦ ਅਹੀ ਦਰ ਜਾਨਿਓ ਪਰੇ,
ਦਰਵਾਜ਼ਾ ਵੀ ਚਿਣਿਆ, ਇਸ ਕੋਠੇ ਦਾ ਦਰਵਾਜ਼ਾ ਨਹੀਂ, ਬਾਬਾ ਜੀ ਜਾਣ ਗਏ।
ਗੁਰ ਹੋਏ ਤੋ ਹੋਏ ਤੇਰੇ ਇਸ ਥਾਨੀ,
ਕਹਿੰਦੇ ਜੇ ਸਤਿਗੁਰੂ ਜੀ ਹੋਣ ਤਾਂ ਇੱਥੇ ਹੀ ਹੋਣਗੇ ਇਸ ਕੋਠੇ ਦੇ ਵਿੱਚ।
ਫਿਰ ਮਿਲੇ ਸਭ ਸੋਨੇਰ ਨੇ ਕਰ,
ਸਾਰਿਆਂ ਨਾਲ ਮਿਲ ਕੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਨਿਰਣਾ ਕੀਤਾ,
ਹੈ ਨਿਸਚੇ ਇਸ ਕੋਠੜੀ ਮਾਈ,
ਸਤਿਗੁਰੂ ਜੀ ਇਸ ਕੋਠੜੀ ਦੇ ਵਿੱਚ ਹੀ ਨੇ, ਇਸੇ ਕੋਠੇ ਦੇ ਵਿੱਚ ਬਿਰਾਜਮਾਨ ਹਨ।
ਬੰਧਨ ਠਾਨ ਪਾਨੀ ਬੇਨਤੀ ਮਮ,
ਨਿਰਣਾ ਹੋ ਗਿਆ ਵੀ ਸਤਿਗੁਰੂ ਜੀ ਇੱਥੇ ਹੀ ਹਨ। ਬਾਬਾ ਬੁੱਢਾ ਸਾਹਿਬ ਜੀ ਨੇ ਗਲ ਚ ਪੱਲੂ ਪਾਇਆ, ਹੱਥ ਜੋੜੇ ਔਰ ਉਸ ਕੋਠੀ ਦੇ ਸਨਮੁਖ ਖਲੋ ਕੇ ਜਿੰਨੀ ਸੰਗਤ ਸੀ ਨਾਲ ਸਭ ਨੂੰ ਨਾਲ ਲੈ ਕੇ ਅਰਦਾਸ ਕੀਤੀ, ਬੇਨਤੀ ਕੀਤੀ,
ਨਾਮ ਬੁੱਢਾ ਲੱਖ ਆਇਓ ਇਹੀ,
ਕਹਿਣ ਲੱਗੇ ਮਹਾਰਾਜ ਮੇਰਾ ਨਾਮ ਬੁੱਢਾ ਹੈ, ਮੈਂ ਤੁਹਾਨੂੰ ਇੱਥੇ ਜਾਣ ਕੇ ਚੱਲ ਕੇ ਆਇਆ ਵੀ ਤੁਸੀਂ ਇੱਥੇ ਹੀ ਬਿਰਾਜਮਾਨ ਹੋ।
ਸ਼੍ਰੀ ਗੁਰੂ ਨਾਨਕ ਦੀਨ ਮੋਜੈ ਬਾਰ,
ਗੁਰੂ ਨਾਨਕ ਸਾਹਿਬ ਨੇ ਮੇਰੇ ਤੇ ਬਖਸ਼ਿਸ਼ ਕੀਤੀ ਸੀ, ਵੱਡਿਆਂ ਸਤਿਗੁਰਾਂ ਨੇ ਮੇਰੇ ਤੇ ਬਖਸ਼ਿਸ਼ ਕਰਕੇ ਮੈਨੂੰ ਇਹ ਵਰ ਦਿੱਤਾ ਸੀ,
ਮੈਂ ਜੈ ਹੋਵੋ ਪਛਾਨੋ ਤਾਂ,
ਬਾਬਾ ਬੁੱਢਾ ਜੀ ਮੈਂ ਜਿੱਥੇ ਹੋਵਾਂਗਾ ਤੁਸੀਂ ਮੈਨੂੰ ਪਛਾਣ ਲਵੋਗੇ, ਮੈਂ ਤੁਹਾਡੀਆਂ ਅੱਖਾਂ ਤੋਂ ਓਹਲੇ ਨਾ ਹੋਸਾਂ, ਇਹ ਵਰ ਮੈਨੂੰ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਆ ਸੀ।
ਸੰਗਤ ਮੇਰੀ ਸਦੀਵ ਕਰੋ,
ਤੁਸੀਂ ਮੇਰੀ ਨਿੱਤ ਸਦੀਵ ਹੀ ਸੰਗਤ ਕਰੋਗੇ।
ਜੇਈ ਰੂਪ ਧਾਰੋ ਗੁਪਤੈ ਤੁਵ ਨਾਈ,
ਮੈਂ ਜਿਹੜਾ ਰੂਪ ਧਾਰਨ ਕਰਕੇ ਆਵਾਂਗਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਗੁਪਤ ਨਹੀਂ ਹੋਵਾਂਗਾ, ਤੁਹਾਡੇ ਸਾਹਮਣੇ ਪ੍ਰਤਾਖੀ ਹੋਵਾਂਗਾ। ਜਿਸ ਵੀ ਰੂਪ ਨੂੰ ਧਾਰਾਂ, ਜਿਸ ਵੀ ਰੂਪ ਦੇ ਵਿੱਚ ਵਿਚਰਾਂਗਾ, ਉਹ ਤੁਹਾਡੇ ਤੋਂ ਗੁਪਤ ਨਹੀਂ ਹੋਵੇਗਾ।
ਆਪੇ ਆਲੋਪ ਪਾਏ ਜਬ ਤੇ,
ਇਹ ਗੁਰੂ ਅੰਗਦ ਸਾਹਿਬ ਆਪ ਜੀ ਜਦੋਂ ਦੇ ਆਲੋਪ ਹੋ ਕੇ ਇੱਥੇ ਗੁਪਤ ਹੋਏ ਹੋ,
ਤਬ ਤੇ ਬਹੁ ਵਿਆਕੁਲ ਦੇਖ ਬਿਨਾ,
ਮਹਾਰਾਜ ਜੀ ਸਾਰੀ ਸੰਗਤ ਆਪ ਜੀ ਦੇ ਦਰਸ਼ਨ ਕੀਤੇ ਬਿਨਾ ਵਿਹਬਲ ਹੈ, ਸਾਰੀ ਸੰਗਤ ਇਸ ਵੇਲੇ ਵਿਆਕੁਲ ਹੈ।
ਆਨ ਪਾਏ ਤੁਮ ਗੋਪ ਏਹਾ।
ਇਹ ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾ ਗਏ ਹਨ, ਆਪ ਜੀ ਇਸ ਜਗ੍ਹਾ ਤੇ ਆ ਕੇ ਗੁਪਤ ਹੋ ਗਏ ਹੋ।
ਕਿਤ ਸੰਗਤ ਜਾਏ ਆਤੀਰ ਮਨਾ।
ਮਹਾਰਾਜ ਸੰਗਤ ਕਿੱਥੇ ਜਾਵੇ, ਇਸ ਵੇਲੇ ਸੰਗਤ ਦੇ ਹਿਰਦੇ ਚ ਧੀਰਜ ਨਹੀਂ ਹੈ। ਮਹਾਰਾਜ ਤੁਹਾਡੇ ਦਰਸ਼ਨਾਂ ਬਿਨਾਂ ਸੰਗਤ ਨੂੰ ਕਿਵੇਂ ਧੀਰਜ ਆਵੇ।
ਖੋਜ ਫੇਰੇ ਬਹੁ ਚਿੰਤ ਕਰੇ।
ਮਹਾਰਾਜ ਸਭ ਨਗਰਾਂ ਵਿੱਚ ਸੰਗਤ ਨੇ ਖੋਜਿਆ ਹੈ, ਲੱਭਿਆ ਹੈ, ਆਪ ਜੀ ਦੇ ਦਰਸ਼ਨ ਕਰਨ ਦੀ ਕਾਂਖਾ ਰੱਖ ਕੇ ਸਭ ਦੇ ਮਨ ਚਿੰਤਤ ਹਨ।
ਨੈ ਦੇਖਤ ਪਏ ਕਿਸ ਥਾਨ ਜਨਾ।
ਮਹਾਰਾਜ ਕਿਸੇ ਥਾਂ ਤੇ ਵੀ ਆਪ ਜੀ ਨਜ਼ਰ ਨਹੀਂ ਆਏ, ਬਹੁਤ ਨਗਰਾਂ ਵਿੱਚ ਭਾਲ ਕੀਤੀ ਹੈ ਸੰਗਤ ਨੇ।
ਆਵੋ ਬਾਹਰ ਰੂਪ ਦੇਖਾਵੋ।
ਮਹਾਰਾਜ ਜੀ ਆਓ, ਬਾਹਰ ਆ ਕੇ ਆਪਣੀ ਸੰਗਤ ਨੂੰ ਦਰਸ਼ਨ ਦਿਓ, ਆਪਣੇ ਦਿਦਾਰੇ ਬਖਸ਼ੋ। ਮਹਾਰਾਜ ਜੀ
ਸੇਵੇ ਸਿੱਖ ਆਨੰਦ ਕਨਾ।
ਇਹ ਸਿੱਖ ਆਪ ਜੀ ਨੂੰ ਸੇਵਣ, ਆਪ ਜੀ ਦੇ ਦਰਸ਼ਨ ਕਰਨ, ਇਹਨਾਂ ਦੇ ਹਿਰਦਿਆਂ ਚ ਘਣਾ ਆਨੰਦ ਵਰਤ ਜਾਵੇ।
ਯੋ ਕਹਿ ਬੁੱਢੇ ਨੇ ਆਪਣੇ ਹੱਥ।
ਕਹਿੰਦੇ ਓ ਕਹਿ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥੀ
ਉਖਾਰ ਚਿੰਨਿਓ ਦਰ ਖੋਲਨ ਕੀਨਾ।
ਜਿਹੜਾ ਦਰਵਾਜਾ ਚਿਣਿਆ ਸੀ ਨਾ ਮਾਈ ਭਰਾਈ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਆਪ ਆਪਣੇ ਹੱਥੀ ਉਹ ਦਰਵਾਜਾ ਜਿਹੜਾ ਸੀ ਉਖਾੜਿਆ ਔਰ ਉਹ ਦਰਵਾਜਾ ਖੋਲਿਆ।
ਬੈਠੇ ਸਮਾਦ ਆਗਾਦ ਕਰੇ।
ਜਦੋਂ ਅੰਦਰ ਗਏ ਬਾਬਾ ਬੁੱਢਾ ਸਾਹਿਬ ਜੀ ਕੀ ਵੇਖਿਆ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਆਗਾਦ ਬੋਧ ਸਮਾਧੀ ਦੇ ਵਿੱਚ ਸਥਿਤ ਹੋ ਕੇ ਬੈਠੇ ਹਨ।
ਕਵਲਾਸ ਕੇ ਉਪਰ ਸ਼ੰਭੂ ਅਸੀਨਾ।
ਕਹਿੰਦੇ ਜਦੋਂ ਸਮਾਧੀ ਦੀ ਗੱਲ ਹੁੰਦੀ ਤੇ ਸ਼ਿਵ ਜੀ ਦੀ ਸਮਾਧੀ ਬੜੀ ਲੰਮੀ ਕਹੀ ਜਾਂਦੀ, ਕੈਲਾਸ਼ ਪਰਬਤ ਦੇ ਬੈਠੇ ਸ਼ਿਵ ਜੀ ਭਗਵਾਨ ਜਿਵੇਂ ਲੰਮੀ ਸਮਾਧੀ ਚ ਬੈਠਦੇ ਹੈ। ਕਹਿੰਦੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਐਸੀ ਅਗਾਧ ਸਮਾਧੀ ਦੇ ਵਿੱਚ ਸਥਿਤ ਹੋ ਕੇ ਬੈਠੇ ਹਨ।
ਸ਼ਾਂਤ ਬ੍ਰਿਤੀ ਸਮੁਦਾਏ ਰਖੀਕ।
ਐਨ ਸ਼ਾਂਤ ਬ੍ਰਿਤੀ ਵਿੱਚ ਮਹਾਰਾਜ ਸਰੀਰ ਦੀਆਂ ਜਿਤਨੀਆਂ ਇੰਦਰੀਆਂ ਹਨ ਬਿਲਕੁਲ ਨਿਸ਼ਚਲ ਤੇ ਅਡੋਲ ਹਨ।
ਅਚੰਚਲ ਹੈ ਇੱਕ ਰੂਪ ਬਲੀਨਾ।
ਇੱਕ ਆਪਣੇ ਹੀ ਨਿਜ ਰੂਪ ਵਿੱਚ, ਜੋ ਮੇਰੇ ਸਤਿਗੁਰਾਂ ਦਾ ਆਪਣਾ ਨਿਜ ਰੂਪ ਹੈ, ਉਸ ਰੂਪ ਵਿੱਚ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਵਲੀਨ ਹੋਏ ਬੈਠੇ ਹਨ।
ਹੀਰ ਸਭੇ ਕਰ ਜੋਰ ਖਰੇ।
ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਹੋਰ ਵੀ ਕੁਝ ਸਿੱਖ ਆ ਗਏ ਅੰਦਰ, ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸਭ ਹੱਥ ਜੋੜ ਕੇ ਖਲੋ ਗਏ।
ਅਭਿਬੰਧਨ ਠਾਣੇ ਹੋਏ ਪਰਸੀਨਾ।
ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਦੇ, ਨਾਲੇ ਪ੍ਰਸੰਨ ਹੁੰਦੇ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਕੇ।
ਨਾਹੀਂ ਸਮਾਧ ਆਗਾਦ ਛੋਟੀ।
ਸਤਿਗੁਰੂ ਜੀ ਅਡੋਲ ਸਮਾਧੀ ਚ ਬੈਠੇ ਰਹੇ, ਸਿੱਖ ਖੜੇ ਨੇ ਸਨਮੁਖ, ਪਰ ਮਹਾਰਾਜ ਜੀ ਦੀ ਸਮਾਧੀ ਹਾਲੇ ਨਹੀਂ ਖੁੱਲੀ।
ਪੁਨ ਮਾਈ ਪਿਰਾਈ ਕੇ ਸਾਥ ਕਹੀ।
ਮਾਈ ਭਰਾਈ ਨੂੰ ਆ ਕੇ ਸਿੱਖ ਕਹਿੰਦੇ ਹਨ,
ਆਪ ਕਹੋ ਜੇ ਮੈਂ ਬਾਹਰ ਆਵੇ।
ਕਹਿੰਦੇ ਮਾਈ ਜੀ ਤੁਸੀਂ ਬੇਨਤੀ ਕਰੋ ਸਤਿਗੁਰਾਂ ਨੂੰ ਕਿ ਸਤਿਗੁਰੂ ਸਮਾਧੀ ਚੋਂ ਬਾਹਰ ਆਉਣ ਤੇ ਦਰਸ਼ਨ ਦੇਣ।
ਦੀਨ ਦਿਆਲ ਕੀ ਬਾਣ ਆਹੇ।
ਕਿਉਂਕਿ ਸਤਿਗੁਰਾਂ ਦੀ ਬਾਣ ਹੈ, ਸਤਿਗੁਰਾਂ ਦਾ ਸੁਭਾਅ ਹੈ ਕਿ ਸਤਿਗੁਰੂ ਜੀ ਦੀਨਾਂ ਤੇ ਤਰਸ ਕਰਦੇ ਹੈ, ਦੀਨਾਂ ਤੇ ਦਇਆ ਕਰਦੇ ਆ, ਜਿਹੜਾ ਗਰੀਬ ਨਿਮਾਣਾ ਬਣ ਕੇ ਸ਼ਰਨ ਆਵੇ।
ਕੀਨ ਸਭੇ ਬਿਨਤੀ ਕਰ ਜੋਰ।
ਸਾਰੀ ਸੰਗਤ ਨੇ ਹੱਥ ਜੋੜ ਕੇ ਮਾਈ ਭਰਾਈ ਨੂੰ ਬੇਨਤੀ ਕੀਤੀ,
ਕਰੋ ਕਰੁਣਾ ਗਨ ਸਿੱਖ ਚਾਹੇ।
ਤੇ ਮਾਈ ਨੇ ਵੀ ਫਿਰ ਹੱਥ ਜੋੜੇ ਤੇ ਬੇਨਤੀ ਕੀਤੀ, ਆਖਿਆ ਹੇ ਗਰੀਬ ਨਵਾਜ ਦਯਾਨਿਦ ਸਾਹਿਬ, ਕਿਰਪਾ ਕਰੋ, ਕਰਣਾ ਕਰੋ, ਆਪ ਜੀ ਦੇ ਸਾਰੇ ਸਿੱਖ ਚਾਹੁੰਦੇ ਹਨ।
ਬੈਠ ਸਿੰਘਾਸਨ ਜੋ ਕਮਲਾਸਨ।
ਆਪ ਜੀ ਸੋਹਣੇ ਸਿੰਘਾਸਨ ਦੇ ਉੱਤੇ ਸਜ ਕੇ ਆਪਣਿਆਂ ਸਿੱਖਾਂ ਨੂੰ ਦਰਸ਼ਨ ਦੇ ਕੇ ਕਿਰਤਾਰਥ ਕਰੋ।
ਦੇਹੋ ਦੀਦਾਰ ਕਲੂਕ ਦਹੀ।
ਮਹਾਰਾਜ ਆਪ ਜੀ ਆਪਣੇ ਦੀਦਾਰ ਬਖਸ਼ੋ ਸੰਗਤ ਨੂੰ, ਜਿਹੜਾ ਤੁਹਾਡੇ ਦਰਸ਼ਨ ਕਰੇ ਉਹਦੇ ਸਾਰੇ ਕਲੂਖ ਉਹਦੇ ਸਾਰੇ ਪਾਪ ਕੱਟੇ ਜਾਣਗੇ।
ਦਾਸ ਉਧਾਰਨ ਕੋ ਇਸ ਕਾਰਨ,
ਦਾਸਾਂ ਦਾ ਉਧਾਰ ਕਰਨੇ ਵਾਸਤੇ, ਜੀਵਾਂ ਦੇ ਪਾਰ ਉਤਾਰਾ ਕਰਨੇ ਵਾਸਤੇ,
ਆਪ ਗੁਰੂ ਨੇ ਦਈ ਗੁਰ ਗਾਦੀ,
ਖੁਦ ਗੁਰੂ ਨਾਨਕ ਸਾਹਿਬ ਨੇ ਆਪ ਜੀ ਨੂੰ ਗੁਰਗੱਦੀ ਦਿੱਤੀ ਹੈ, ਦਾਸਾਂ ਦੇ ਉਧਾਰਨੇ ਵਾਸਤੇ, ਜੀਵਾਂ ਦੇ ਪਾਰ ਉਤਾਰਨੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਆਪ ਜੀ ਨੂੰ ਗੁਰਗੱਦੀ ਦਿੱਤੀ ਹੈ।
ਸੋ ਅਬ ਕਾਰਜ ਕਿਉਂ ਨਾ ਕਰੋ,
ਮਹਾਰਾਜ ਜੀ ਹੁਣ ਉਹ ਕਾਰਜ ਕਿਉਂ ਨਹੀਂ ਕਰਦੇ ਆਪ ਜੀ, ਜਿਸ ਕਾਰਜ ਵਾਸਤੇ ਗੁਰੂ ਨਾਨਕ ਸਾਹਿਬ ਨੇ ਆਪ ਜੀ ਨੂੰ ਗੁਰਿਆਈ ਦਿੱਤੀ ਹੈ।
ਪਰਮਾਰਥ ਕੇਹਿਤ ਸਿੱਖ ਆਬਾਦੀ,
ਮਹਾਰਾਜ ਪਰਮਾਰਥ ਕੇ ਵਾਸਤੇ ਆਪਣੇ ਸਿੱਖਾਂ ਨੂੰ ਆਬਾਦ ਕਰੋ, ਆਪਣੇ ਸਿੱਖਾਂ ਦੇ ਅੰਦਰ ਵਾਧਾ ਕਰੋ।
ਦਾਸਨ ਕੋ ਉਪਦੇਸ਼ ਬਤਾਵੋ,
ਆਪਣਿਆਂ ਦਾਸਾਂ ਨੂੰ, ਆਪਣਿਆਂ ਸੇਵਕਾਂ ਨੂੰ ਆਪਣਾ ਪਾਵਨ ਉਪਦੇਸ਼ ਬਖਸ਼ ਕੇ ਨਿਵਾਜੋ।
ਨਾਮ ਜਪਾਵੋ ਜੇ ਪਰਮਾਦੀ,
ਜਿਹੜਾ ਪਰਮਾਨੰਦ ਨੂੰ, ਪਰਮ ਆਨੰਦ ਨੂੰ ਬਖਸ਼ਿਸ਼ ਕਰਨੇ ਵਾਲਾ ਪਾਵਨ ਨਾਮ ਹੈ, ਉਹ ਨਾਮ ਆਪਣੇ ਦਾਸਾਂ ਨੂੰ ਜਪਾਓ ਮਹਾਰਾਜ, ਆਪਣੇ ਸੇਵਕਾਂ ਨੂੰ ਉਹ ਪਾਵਨ ਨਾਮ ਜਪਾਓ ਜੋ ਸਭ ਦੀ ਪਰਮ ਆਦ ਹੈ, ਸ੍ਰੇਸ਼ਟ ਆਦ ਹੈ।
ਸੰਗਤ ਬ੍ਰਿੰਦ ਕੀ ਪੰਗਤ ਮੈਂ,
ਜਿਹੜੇ ਜੀਵ ਪਰਮਾਦੀ ਦਾ ਮਤਲਬ ਹੁੰਦਾ ਭੁੱਲੇ ਹੋਏ ਨੇ ਹਰੀ ਨਾਮ ਨੂੰ, ਮਹਾਰਾਜ ਉਹਨਾਂ ਨੂੰ ਨਾਮ ਜਪਾਓ, ਉਹਨਾਂ ਨੂੰ ਨਾਮ ਚੇਤੇ ਕਰਾਓ ਗਰੀਬ ਨਵਾਜ, ਇਹ ਸਾਰੀ ਸੰਗਤ ਦੀ ਪੰਗਤ ਵਿੱਚ ਆ ਕੇ ਆਪ ਜੀ ਥਿਤ ਹੋਵੋ।
ਥਿਤ ਹੋਏ ਕਰੀ ਜੇ ਮੰਗਲ ਸ਼ਾਦੀ,
ਸੰਗਤ ਵਿੱਚ ਸਥਿਤ ਹੋ ਕੇ, ਸੰਗਤ ਵਿੱਚ ਬੈਠ ਕੇ, ਸਭ ਨੂੰ ਦਰਸ਼ਨ ਦੇ ਕੇ, ਸਾਰੀ ਸੰਗਤ ਦੇ ਹਿਰਦੇ ਚ ਮੰਗਲ ਸ਼ਾਦੀ ਆਨੰਦ ਤੇ ਖੇੜਾ ਪੈਦਾ ਕਰੋ ਗੁਰੂ ਅੰਗਦ ਸਾਹਿਬ ਜੀ।
ਦਾਸਨ ਕੀ ਬੇਨਤੀ ਸੁਣ ਕੇ,
ਜਦੋਂ ਮਾਈ ਭਰਾਈ ਨੇ ਵੀ ਬੇਨਤੀ ਕੀਤੀ, ਸਤਿਗੁਰਾਂ ਦੇ ਦਾਸ ਸੇਵਾਦਾਰ ਬਾਬਾ ਬੁੱਢਾ ਸਾਹਿਬ ਜੀ ਸਭ ਨੇ ਜਦੋਂ ਏਦਾਂ ਬੇਨਤੀਆਂ ਕੀਤੀਆਂ,
ਗਿਣਤੀ ਤਾਜ ਆਨ ਸੋ ਬਾਹਰ ਆਏ,
ਸਭ ਗਿਣਤੀਆਂ ਛੱਡ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਨੇਤਰ ਕਮਲ ਖੋਲੇ ਹਨ, ਸਮਾਧੀ ਚੋਂ ਬਾਹਰ ਆਏ, ਕੋਠੇ ਚੋਂ ਉੱਠ ਕੇ ਬਾਹਰ ਆਏ ਸੰਗਤ ਵਿੱਚ।
ਪੀਤ ਹੈ ਰੰਗ ਸੋ ਦੂਬ ਰੇ ਅੰਗ,
ਖਾਲਸਾ ਜੀ ਆਸਾ ਕਾਰਾ ਨਵ ਨਿਸ਼ਾਨੀ, ਜਿਹਨਾਂ ਅੰਦਰ ਬਿਰਹਾ ਤੁਰ ਦੀ ਅਵਸਥਾ ਹੁੰਦੀ ਉਹਨਾਂ ਦੀਆਂ ਨੌ ਨਿਸ਼ਾਨੀਆਂ ਦੱਸੀਆਂ ਮਹਾਂਪੁਰਸ਼ਾਂ ਨੇ। ਪਹਿਲੀ ਨਿਸ਼ਾਨੀ, ਉਹਨਾਂ ਦਾ ਬਿਰਹਾ ਦੇ ਵਿੱਚ ਚਿਹਰਾ ਪੀਲਾ ਪੈ ਜਾਂਦਾ ਹੈ। ਦੂਸਰੀ ਨਿਸ਼ਾਨੀ, ਤਿੰਨਾਂ ਨੂੰ ਨੀਂਦ ਨਹੀਂ ਆਉਂਦੀ। ਤੀਸਰੀ, ਤਿੰਨਾਂ ਨੂੰ ਭੁੱਖ ਨਹੀਂ ਵਿਆਪਦੀ, ਕੁਝ ਨਹੀਂ ਪਾਉਂਦਾ, ਨਾ ਬੋਲਣਾ ਨਾ ਸੁਣਨਾ, ਆਪਣੇ ਮਾਲਕ ਦੇ ਬਿਰਹਾ ਦੇ ਰੰਗ ਵਿੱਚ ਰੰਗੇ ਹੋਏ, ਸਦਾ ਉਹਨੂੰ ਹੀ ਲੋੜਦੇ ਆ ਵੀ ਉਹਦੇ ਦਰਸ਼ਨ ਹੋ ਜਾਣ। ਮੈਰੋਬੰਦੀ ਸਭ ਜਗ ਰੁੰਨਾ, ਰੁੰਨੜੇ ਬਣੋ ਪੰਖੇਰੂ, ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰਹੋਂ ਵਿਛੋੜੀ। ਇਹੋ ਜੀ ਬਿਰਹਾ ਤੁਰ ਅਵਸਥਾ ਵਿੱਚ ਗੁਰੂ ਅੰਗਦ ਦੇਵ ਸਾਹਿਬ ਦਾ ਚਿਹਰਾ ਪੀਲਾ ਪਿਆ ਹੋਇਆ, 6 ਮਹੀਨਿਆਂ ਤੋਂ ਬੈਠੇ ਹੈ, ਜਲ ਪਾਣੀ ਭੋਜਨ ਨਹੀਂ ਗ੍ਰਹਿਣ ਕੀਤਾ। ਗੁਰਦੇਵ ਦਾ ਚਿਹਰਾ ਪੀਤ ਹੈ ਰੰਗ ਸੋ ਦੂਬਰੇ ਅੰਗ, ਚਿਹਰਾ ਪੀਲਾ ਹੈ, ਸਰੀਰ ਦੇ ਅੰਗ ਬਿਲਕੁਲ ਕਮਜ਼ੋਰ ਹੋ ਗਏ ਹਨ। ਜਦੋਂ 6 ਮਹੀਨਿਆਂ ਤੋਂ ਕੁਝ ਛਕਿਆ ਹੀ ਨਹੀਂ, ਸਮਾਧੀ ਚ ਬੈਠੇ ਹਨ, ਸੁਭਾਵਕ ਸੀ ਸਰੀਰ ਦਾ ਸਥਿਲ ਹੋਣਾ, ਸਰੀਰ ਦੇ ਅੰਗ ਦੂਬਰੇ ਕਮਜ਼ੋਰ ਹੋ ਗਏ ਹਨ।
ਉਮੰਗ ਮਹਾਗੁਰ ਜਿਉਂ ਦਰਸਾਏ,
ਗੁਰੂ ਅੰਗਦ ਸਾਹਿਬ ਦੇ ਹਿਰਦੇ ਚ ਇੱਕੋ ਉਮੰਗ ਹੈ ਕਿ ਮੈਨੂੰ ਮੇਰੇ ਸਾਹਿਬ ਦੇ ਦਰਸ਼ਨ ਹੋਣ, ਧੰਨ ਗੁਰੂ ਨਾਨਕ ਸਾਹਿਬ ਦੇ ਦੀਦਾਰ ਹੋਣ। ਜਦੋਂ ਕਦੇ ਕਿਤੇ ਤਿੰਨਾਂ ਦੇ ਸਨਮੁਖ ਹੱਥ ਜੋੜ ਕੇ ਕਿਹਾ ਸੀ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜਾ ਰੋਏ ਜਾਂ ਲੱਗ ਚਿੱਤ ਨਾ ਆਵਹੀ। ਅੱਜ ਉਹ ਜਦੋਂ ਦਰਸ਼ਨ ਨਹੀਂ ਪੇ ਦਿੰਦੇ ਤੇ ਉਸ ਬਿਰਹਾ ਦੀ ਵੇਦਨ ਵਿੱਚ ਇਹੋ ਜੀ ਹਾਲਤ ਹੈ।
ਦੇਖਤ ਪੇ ਤਿੰਨ ਦਾਸਨ ਕੋ,
ਮਹਾਰਾਜ ਜੀ ਬਾਹਰ ਆਏ, ਵੇਖਿਆ ਵੀ ਇਹ ਸਭ ਉਹੀ ਸੇਵਕ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਸੇਵਾ ਚ ਹਾਜ਼ਰ ਸਨ। ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਸ਼, ਭਾਈ ਭਗੀਰਥ ਜੀ ਵਰਗੇ, ਭਾਈ ਸਧਾਰਨ ਜੀ ਵਰਗੇ ਮਹਾਤਮਾ, ਵੀ ਇਹ ਸਭ ਉਹੀ ਸਿੱਖ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਸਨ।
ਗੁਰੂ ਨਾਨਕ ਪਾਸ ਜੋਥੇ ਸਮਾਉਂਦਾ ਏ,
ਕਰਤਾਰਪੁਰ ਸਾਹਿਬ ਦੇ ਸਾਰੇ ਸੇਵਕ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਸਨ।
ਪ੍ਰੇਮ ਪਰਵਾਹ ਬਦਿਓ ਔਰ ਮੈਂ,
ਆਪਣੇ ਪਿਆਰੇ ਦੇ ਸੇਵਕਾਂ ਨੂੰ ਜਦੋਂ ਵੇਖਿਆ ਨਾ ਵੀ ਮੇਰੇ ਸਾਹਿਬ ਦੇ ਸੇਵਕ ਨੇ, ਵੇਖਦਿਆਂ ਹਿਰਦੇ ਚ ਪ੍ਰੇਮ ਹੋਰ ਉਛਲ ਕੇ ਉਛਲਿਆ, ਪ੍ਰੇਮ ਹੋਰ ਵਧਿਆ, ਜਿਵੇਂ ਸਮੁੰਦਰ ਵਿੱਚ ਜਵਾਰ ਭਾਟਾ ਆਉਂਦਾ ਨਾ ਚੰਨ ਨੂੰ ਵੇਖ ਕੇ ਉਛਲਦਾ ਸਮੁੰਦਰ, ਇਉਂ ਆਪਣੇ ਸਾਹਿਬ ਦੇ ਸੇਵਕਾਂ ਨੂੰ ਵੇਖ ਕੇ ਹਿਰਦੇ ਚ ਪ੍ਰੇਮ ਨੇ ਉਛਾਲ ਮਾਰੀ ਹੈ। ਹਾਂਜੀ,
ਉਚਰਿਓ ਤਬ ਇੱਕ ਸ਼ਲੋਕ ਬਣਾਏ,
ਪ੍ਰੇਮ ਗੁਰੂ ਅੰਗਦ ਦੇਵ ਸਾਹਿਬ ਦੀ ਰਸਨਾ ਤੋਂ ਇੱਕ ਸ਼ਲੋਕ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ। ਹਿਰਦੇ ਦਾ ਜਿਹੜਾ ਪ੍ਰੇਮ ਉਛਲਿਆ, ਉਹ ਪ੍ਰੇਮ ਗੁਰੂ ਅੰਗਦ ਸਾਹਿਬ ਦੇ ਪਾਵਨ ਸ਼ਲੋਕ ਦੁਆਰਾ ਮਹਾਰਾਜ ਜੀ ਦੀ ਰਸਨਾ ਤੋਂ ਪ੍ਰਗਟ ਹੋਇਆ। ਸੁਣੋ ਜੀ,
ਸ਼੍ਰੀ ਮੁਖ ਵਾਕ ਮਹੱਲਾ ਦੂਜਾ, ਜਿਸ ਪਿਆਰੇ ਸਿਉਨੇ ਤਿਸ ਆ ਗਏ ਮਰ ਚੱਲੀਏ।
ਪ੍ਰੇਮ ਦਾ ਸਿਖਰ ਹੈ ਇਹ ਸ਼ਬਦ, ਇਹ ਸਲੋਕ ਪ੍ਰੇਮ ਦਾ ਸਿਖਰ, ਤੇ ਪ੍ਰੇਮ ਦੇ ਸਿਖਰ ਤੇ ਪਹੁੰਚ ਕੇ ਗੁਰੂ ਅੰਗਦ ਸਾਹਿਬ ਜੀ ਉਚਾਰ ਰਹੇ ਨੇ ਮਹੱਲਾ ਦੂਜਾ, ਦੂਸਰੇ ਪਾਤਸ਼ਾਹ। ਜਿਸ ਪਿਆਰੇ ਸਿਉਨੇ ਹੋ, ਜਿਸ ਪਿਆਰੇ ਨਾਲ ਨੇ ਹੋਵੇ ਨਾ, ਨੇ ਪ੍ਰੇਮ, ਨੇ ਉਹ ਕਹਿੰਦੇ ਆ ਪ੍ਰੇਮ ਨੂੰ, ਆਹ ਨਿਉ ਵਾਲੇ ਨੈਣਾ ਦੀ ਨੀਂਦਰ ਉਹ ਦਿਨੇ ਰਾਤ ਪੇ ਵਹਿੰਦੇ, ਉਹ ਨਿਉ ਪ੍ਰੇਮ ਸੱਚਾ ਨਿਉ। ਕਹਿੰਦੇ ਜਿਸ ਪਿਆਰੇ ਨਾਲ ਨੇ ਹੋਵੇ ਨਾ, ਉਹਦੇ ਤੋਂ ਪਹਿਲਾਂ ਮਰ ਜਾਣਾ ਚਾਹੀਦਾ, ਇਹ ਸਰੀਰ ਤਿਆਗ ਦੇਣਾ ਚਾਹੀਦਾ ਆਪਣੇ ਪਿਆਰੇ ਤੋਂ ਪਹਿਲਾਂ, ਨੇ ਨਾ ਟੁੱਟੇ। ਜਿਸ ਪਿਆਰੇ ਨਾਲ ਨੇ ਹੋਵੇ, ਕਹਿੰਦੇ ਉਸ ਪਿਆਰੇ ਤੋਂ ਪਹਿਲਾਂ ਮਰ ਜਾਣਾ ਚਾਹੀਦਾ ਹੈ।
ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ,
ਕਹਿੰਦੇ ਆਪਣੇ ਪਿਆਰੇ ਤੋਂ ਬਾਅਦ ਜੀਵਣਾ ਇਹ ਸੰਸਾਰ ਵਿੱਚ ਤ੍ਰਿਗ ਹੈ, ਆਪਣੇ ਮਾਲਕ ਤੋਂ, ਆਪਣੇ ਜਿਹਦੇ ਨਾਲ ਨੇ ਹੋਵੇ ਉਹਦੇ ਤੋਂ ਤਾਂ ਪਹਿਲਾਂ ਮਰ ਜਾਈਏ, ਤੇ ਉਹਦੇ ਤੋਂ ਪਿੱਛੇ ਜੇ ਜੀਵਣਾ ਪਵੇ ਤੇ ਫਿਰ ਉਹ ਜੀਵਣਾ ਤ੍ਰਿਗੀ ਹੈ। ਇਹ ਪ੍ਰੇਮ ਦੀ ਖੇਡ ਹੈ ਖਾਲਸਾ ਜੀ। ਆਪਣੇ ਇਹੀ ਪੰਗਤੀ ਗੁਰੂ ਕੇ ਲਾਲਾਂ ਦੇ ਹਿਰਦਿਆਂ ਚ ਵਸਦੀ ਰਹੀ ਕਿ ਜਿਹਦੇ ਨਾਲ ਪਿਆਰ ਹੈ ਉਹਦੇ ਤੋਂ ਪਹਿਲਾਂ ਆਪਣਾ ਆਪਾ ਕੁਰਬਾਨ ਕਰ ਦੇਈਏ। ਦੀਵਾਨ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਦੇ ਤੋਂ ਬਾਅਦ ਜੀਵਣਾ ਤ੍ਰਿਗ ਹੈ। ਇਹ ਪ੍ਰੇਮ ਦੀ ਖੇਡ ਦੇ ਬਚਨ ਨੇ ਗੁਰੂ ਖਾਲਸਾ ਜੀ। ਜਿਸ ਪਿਆਰੇ ਸਿਉਨੇ ਹੋ, ਜਿਸ ਪਿਆਰੇ ਸਿਉਨੇ ਹੋ,
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 ਤਿਸ ਆਗੈ ਮਰ ਚੱਲੀਐ, ਤਿਸ ਆਗੈ ਮਰ ਚੱਲੀਐ,
ਤਿਸ ਆਗੈ ਮਰ ਚੱਲੀਐ, ਤਿਸ ਆਗੈ ਮਰ ਚੱਲੀਐ,
ਤਿਸ ਆਗੈ ਮਰ ਚੱਲੀਐ, ਤਿਸ ਆਗੈ ਮਰ ਚੱਲੀਐ,
ਤਿਸ ਆਗੈ ਮਰ ਚੱਲੀਐ, ਤਿਸ ਆਗੈ ਮਰ ਚੱਲੀਐ।
ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ,
ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ,
ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ,
ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ
ਤਾਂ ਪਛ ਜੀਵਣਾ ਤਾਂ ਕੈ ਪਛ ਜੀਵਣਾ
ਤਾਂ ਕੈ ਪਛ ਜੀਵਣਾ ਤਾਂ ਕੈ ਪਛ ਜੀਵਣਾ
ਤਾਂ ਕੈ ਪਛ ਜੀਵਣਾ ਤਾਂ ਕੈ ਪਛ ਜੀਵਣਾ
ਤਾਂ ਕੈ ਪਛ ਜੀਵਣਾ ਤਾਂ ਕੈ ਪਛ ਜੀਵਣਾ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ